الحمد لله الحمد لله نحمده ونستعينه ونستغفره ونؤمن به ونتوكل عليه فنعوذ بالله من الشيطان الرجيم بسم الله الرحمن الرحيم ومثل الذين كفروا كمثل الذي ينعق بما لا يسمع إلا دعاء ونداء صم بكم عمي فهم لا يعقلون. سورة بقرة دي 171 فرمایا ومثل الذين كفروا مثال ان لوکاں دی جنہاں نے کفر کیتا کہ مثل الذي ينعق بما لا يسمع او دے ونگر مثال ہے کہ جڑا آواز دیندا ہے پکاردا ہے اس چیز نو جڑی نہیں سندی بما لا يسمع الا دعاء و ندا سوائے پکار نو یا چلان نو. یعنی کہ انہاں کافراں دی مثال اس شخص دے ونگر ہے جڑا شخص آواز دیندا ہے پکار لگاندا ہے اس چیز نو, یعنی اس چیز نو آواز دے رہا ہے جڑی چیز آواز تے سن سکدی ہے اودے من نہیں سمجھ سکدی. اونوں یہ پتہ لگدا ہے کہ بس کوئی چلا رہا ہے یا کوئی ساؤنڈ جڑی ہے نا, ایک ساؤنڈ اونوں محسوس ہوندی. جس طرح اسی ایک دوسرے دی گل سننے ہاں اور سمجھنے ہاں کہ کی الفاظ بولے گئے نے, کی گل کیتی گئی ہے, یہ تو اودے نال کوئی تعلق نہیں. جڑا اور انہاں دی مثال دیتی گئی ہے, انہاں دی مثال اس شے نوں پکارن والے دی مثال ہے کہ جڑا اس چیز نوں پکاردا ہے جڑی چیز سن ہی نہیں سکدی. یہ اصل وچ چروائے دی مثال دیتی گئی ہے کہ جڑے لوگ اللہ دے علاوہ خدا بنا کے تے حق دا انکار کر کے کفر اختیار کر کے اس اپنے مشرکانہ بت نوں خدا نوں پوجدے نے, اللہ نوں چھڈ کے تے دوسرے خداواں نوں پوجدے نے, انہاں دی مثال چروائے وانگر دی جڑا پکار رہا ہے اپنی بھیڈاں نوں اپنی بکریاں نوں, انہاں نوں آواز دیندا ہے تے جو انہاں نوں آواز دیندا ہے نا انہوں نے کی سمجھ آتی کی گل کہہ رہے ہیں, انہوں نے بس یہ لگتی ہے کہ ایک ہانک ہے جی وہ لگا رہے ہیں اور وہ ہانک دے حوالے نال چونکہ جانور نے تو وہ مطابق رسپانس کرتے ہیں کہ بھائی وہ بلایا سنو تو وہ آ جان گے یا نہیں, جس طرح بھی وہ گل نہیں کوئی سن سمجھ سنتے سمجھتے. فرمایا کہ جڑے مشرک لوگ نے یہ اپنے جن خداواں نوں پکار رہے ہیں وہ تو انہوں کی پکار سنتے ہی نہیں, یہ جو کچھ دعاواں کرتے ہیں جو کچھ تمناواں رکھتے ہیں جو کچھ عقیدہ رکھتے ہیں وہ تو کوئی تعلق ہی نہیں, وہ تو بالکل بت نے. یہ مثال دیتی ہے نا چرواہ جڑا چرواہے دیا گلیں کوئی بھیڑا سن سکتی ہیں, وہ تو صلاحیت ہی نہیں رکھدیا. یہ صلاحیت نہ رکھن کا پہلو جڑا نا یہی دسیا گیا کہ بتان تو کوئی صلاحیت ہی نہیں کہ تاری گل بھی سن سکن, تاری پکار سن سکن, تاری دعا سن سکن. کیڈی غلط گل ہے, یعنی کہ کیڈی یہ احمقانہ گل ہے, نامعقول گل ہے, غیر حقیقی گل ہے اور ایک باطل چیز ہے کہ یہ انہاں چیزوں پکارتے ہیں یہ لوگ, یہ کفار جڑے نے انہاں چیزوں پکارتے ہیں جہاں چیزیں انہوں کی گل سن ہی نہیں سکتی. اگر ایک دعا کرنے والا جڑا بت دا پجاری جڑا ہے وہ کوئی دعا کرتا ہے, کوئی گڑگڑاندا ہے, کوئی روندا ہے, وہ دی آواز اس بت دے نال ٹکرا کے تے واپس آ جاندی ہے. وہ بت دے کو کان ہی کوئی نہیں جہدے چ پوے, کوئی وہ پچھے کوئی حقیقت ہے ہی نہیں. وہ تو سمجھتے ہیں نا کہ بت نے انہوں کے پیچھے حقیقت ہے, ایک روح ہے, ایک خدا ہے کہ جی دی اسی شکل بنائی ہوئی ہے تو وہ خدا سڑی گلیں سنتا ہے, ہے ہی کھ نہیں. نرا جھوٹ نیری ایک میں باطل گل جی انہوں نے کاڑ لی ہے تو وہ مثال دیتی کہ یہ مثال تو اس بندے انگر دی ہے جہاں بندہ انہوں چیزوں پکارتا ہے جہاں چیزاں سن ہی نہیں سکتی. اگر کوئی چرواہا جڑا ہے وہ اپنی بھیڑاں بکریاں گلیں باتیں کرنا چاہے تو وہ بھیڑاں وہاں کی رسپانس کرن گیاں, کی سنن گیاں, کھ بھی نہیں سنن گیاں, کوئی چیز اس تو اخذ ہی نہیں کر سکتی. تو یہ مثال ہے انہیں کافران دی. فرمایا سمن بکمن امیون فہم لا یا خلون, یہ بہرے نے, گونگے نے تے اندھے نے تے انہاں نوں ذرا وی عقل نہیں. یعنی یہ لوگ جڑے نے نا جنہاں نے رویہ اختیار کر لیا, یہ بہرے نے, گونگے نے تے اندھے نے, انہاں نوں ذرا وی عقل نہیں کہ تے گل ہی نہیں کرن والی. یعنی کہ جڑا بندہ شرک نوں اختیار کردا ہے وہدا تے پھر نہ کوئی عقل کام کر رہی ہے, نہ اکھاں کام کر رہی ہیں, نہ انہوں کوئی حق دی گل سمجھ آ رہی ہے, نہ انہوں حق دے کول وہ کہن جوگ ہے اپنی زبان تو, وہ تو بالکل بہرا گونگا تے اندھا ہے تے اے ذرا بھی عقل اختیار کرن جوگے نہیں. فرمایا یا ایھا الذین آمنو کلوا من طیبات ما رزقناکم واشکروا للہ ان کنتم ایاہ تعبدون. اے ایمان والو کلوا من طیبات, تُسی طیبات ہی چو کھاؤ جڑیاں پاکیزہ چیزاں اللہ نے پیدا کیتی نے نا, انہاں چیزاں چو کھاؤ. ما رزقناکم, جڑا اسی تہانوں روزی دے طور تے دتیاں نے, واشکروا للہ, تے اللہ تعالیٰ دا شکر کرو, یعنی اللہ نے روزی دتی ہے. ਇਨ ਕੁਨ ਤੁਮ ਇਯਾਹੋ ਤਾਬਦੂਨ, ਜੇ ਤੁਸੀਂ ਅੱਲਾ ਦੀ ਹੀ ਇਬਾਦਤ ਕਰਨ ਵਾਲੇ ਹੋ ਨਾ, ਜੇ ਤੁਸੀਂ ਖਾਲਸ ਉਹਦੀ ਇਬਾਦਤ ਕਰਨਾ ਚਾਹੁੰਦੇ ਹੋ, ਤਾਂ ਫਿਰ ਜ਼ਰੂਰੀ ਹੈ ਕਿ ਜਿਹੜੀਆਂ ਚੀਜ਼ਾਂ ਅੱਲਾ ਨੇ ਪਾਕ ਪੈਦਾ ਕੀਤੀਆਂ ਨੇ ਰੋਜ਼ੀ ਦੇ ਤੌਰ 'ਤੇ, ਅੱਲਾ ਤਾਲਾ ਕਹਿੰਦਾ ਕਿ ਜਿਹੜੀਆਂ ਅਸੀਂ ਤੁਹਾਨੂੰ ਰੋਜ਼ੀ ਦੇ ਤੌਰ 'ਤੇ ਪਾਕੀਦਾ ਚੀਜ਼ਾਂ ਦਿੱਤੀਆਂ ਨੇ ਉਹਨਾਂ ਨੂੰ ਖਾਓ। ਯਾਨੀ ਕਿ ਖੁਦਾ ਦੀ ਸੱਚੇ ਆਬਿਦ ਹੋਣ ਦਾ ਇਤਕਾਜ਼ਾ ਹੈ ਕਿ ਅਸੀਂ ਉਹਦਾ ਹਲਾਲ ਓ ਹਰਾਮ ਵਿੱਚ ਉਹਦਾ ਹੁਕਮ ਮੰਨੀਏ। ਜਿੱਥੇ ਉਹ ਕਹਿੰਦੇ ਕਿ ਹਲਾਲ ਹੈ ਉਹਨੂੰ ਖਾ ਲਈਏ, ਜਿੱਥੇ ਉਹ ਕਹਿੰਦੇ ਹਰਾਮ ਹੈ ਉਹਨੂੰ ਬਿਲਕੁਲ ਨਾ ਖਾਈਏ, ਉਸ ਤੋਂ ਜ਼ਰੂਰੀ ਬਚੀਏ। ਅਗਰ ਅਸੀਂ ਇਸ ਤਰ੍ਹਾਂ ਨਹੀਂ ਕਰਦੇ ਤਾਂ ਮਤਲਬ ਫਿਰ ਅਸੀਂ ਖੁਦਾ ਨੂੰ ਸੱਚੇ ਪੂਜਣ ਵਾਲੇ ਨਹੀਂ, ਖੁਦਾ ਦੇ ਸੱਚੀ ਇਬਾਦਤ ਕਰਨ ਵਾਲੇ ਨਹੀਂ। ਫਰਮਾਇਆ ਇਨ ਕੁਨ ਤੁਮ ਇਯਾਹੋ ਤਾਬਦੂਨ, ਜੇ ਤੁਸੀਂ ਖਾਲਸ ਅੱਲਾ ਦੀ ਇਬਾਦਤ ਹੀ ਕਰਨ ਵਾਲੇ ਹੋ ਨਾ, ਜੇ ਤੁਸੀਂ ਕਹਿੰਦੇ ਨਹੀਂ ਅਸੀਂ ਤਾਂ ਸਿਰਫ ਅੱਲਾ ਦੀ ਇਬਾਦਤ ਕਰਨ ਵਾਲੇ ਹਾਂ, ਅਸੀਂ ਕਿਸੇ ਹੋਰ ਦੀ ਇਬਾਦਤ ਕਰਨ ਵਾਲੇ ਨਹੀਂ, ਤਾਂ ਫਿਰ ਜਿਹੜਾ ਉਹਨੇ ਹੁਕਮ ਦਿੱਤਾ ਨਾ ਹਲਾਲੋ ਹਰਾਮ ਦੇ ਮਾਮਲੇ 'ਚ, ਉਹਨੂੰ ਪੂਰੀ ਤਰ੍ਹਾਂ ਫਾਲੋ ਕਰੋ, ਉਹਨੂੰ ਪੂਰੀ ਤਰ੍ਹਾਂ ਇਖਤਿਆਰ ਕਰੋ, ਉਸ ਹੁਕਮ ਦੀ ਪੈਰਵੀ ਕਰੋ, ਸਿਰਫ ਪਾਕੀਦਾ ਚੀਜ਼ਾਂ ਖਾਓ। ਫਰਮਾਇਆ ਵਸ਼ਕੁਰੂ ਲਿੱਲਾ, ਅਤੇ ਅੱਲਾ ਦਾ ਸ਼ੁਕਰ ਕਰੋ। ਇਹ ਜਿਹੜਾ ਸ਼ੁਕਰ ਦਾ ਮਾਮਲਾ ਨਾ, ਇਹ ਬੜੀ ਅਹਿਮ ਚੀਜ਼ ਹੈ। ਯਾਨੀ ਕਿ ਅੱਲਾ ਤਾਲਾ ਦੀਆਂ ਇੰਨੀਆਂ ਨਿਯਮਤਾਂ ਨੇ ਇਨਸਾਨ 'ਤੇ, ਇੰਨੀਆਂ ਨਿਯਮਤਾਂ ਨੇ ਕਿ ਇਨਸਾਨ ਸੋਚ ਵੀ ਨਹੀਂ ਸਕਦਾ ਕਿ ਅੱਲਾ ਤਾਲਾ ਨੇ ਕਿੱਡਾ ਫਜ਼ਲ ਔਰ ਕਿੱਡਾ ਕਰਮ ਇਨਸਾਨ 'ਤੇ ਕੀਤਾ ਹੋਇਆ। ਤੁਸੀਂ ਅਗਰ ਇੱਕ ਇੱਕ ਚੀਜ਼ ਨੂੰ ਦੇਖੋ ਨਾ, ਮਤਲਬ ਹੈ ਕਿ ਸਾਡਾ ਵਜੂਦ ਜਿਹੜਾ ਉਹਦੇ 'ਤੇ ਅੱਲਾ ਤਾਲਾ ਦਾ ਕਿੱਡਾ ਅਹਿਸਾਨ ਹੈ। ਸਾਨੂੰ ਸਿਹਤ ਦਿੱਤੀ ਹੈ, ਹੱਥ ਪੈਰ ਦਿੱਤੇ ਨੇ, ਅੱਖਾਂ ਦਿੱਤੀਆਂ ਨੇ, ਕੰਨ ਦਿੱਤੇ ਨੇ, ਅਕਲ ਦਿੱਤੀ ਹੈ, ਸਿਹਤ ਦਿੱਤੀ ਹੈ, ਇੱਕ ਅੱਲਾ ਨੇ ਇੱਕ ਜ਼ਿੰਦਗੀ ਦਿੱਤੀ ਹੈ, ਇਨਸਾਨ ਬਣਾਇਆ, ਸੋਚ ਸਮਝ ਦਿੱਤੀ ਹੈ, ਸ਼ਊਰ ਦਿੱਤਾ ਹੈ, ਅੱਛਾਈ ਬੁਰਾਈ ਦਾ ਪਤਾ ਹੈ, ਕਿਹੜੀ ਗੱਲ ਚੰਗੀ ਹੈ, ਕਿਹੜੀ ਬੁਰੀ ਗੱਲ ਹੈ। ਫਿਰ ਸਾਡੇ ਦਿਲ 'ਚ ਅੱਲਾ ਤਾਲਾ ਨੇ ਕੀ ਕੀ ਚੀਜ਼ਾਂ ਪੈਦਾ ਕਰਤੀਆਂ, ਮੁਹੱਬਤ ਪੈਦਾ ਕਰਤੀ, ਸਾਰ ਪੈਦਾ ਕਰਤਾ। ਇੱਕ ਇਨਸਾਨ ਅਗਰ ਆਪਣੇ ਖਾਰਜ 'ਚ ਵੇਖੇ ਨਾ, ਬੱਚਾ ਛੋਟਾ ਜਿਹਾ ਪੈਦਾ ਹੁੰਦਾ ਹੈ ਅਤੇ ਅੱਲਾ ਤਾਲਾ ਨਾਲ ਹੀ ਉਹਨੂੰ ਮਾਂ ਬਾਪ ਦਿੱਤੇ ਹੁੰਦੇ ਨੇ ਔਰ ਭੈਣ ਭਰਾ ਦਿੱਤੇ ਹੁੰਦੇ ਨੇ, ਇੱਕ ਸੁਸਾਇਟੀ ਦਿੰਦਾ ਅੱਲਾ ਤਾਲਾ। ਬੱਚਾ ਜਦੋਂ ਜਵਾਨ ਹੁੰਦਾ ਫਿਰ ਉਹ ਦੇਖਦਾ ਕਿ ਮੈਂ ਇੱਕ ਮੁਆਸ਼ਰੇ 'ਚ ਰਹਿ ਰਿਹਾ, ਮੁਆਸ਼ਰੇ 'ਚ ਮੇਰੇ ਵੰਗਰ ਦੇ ਇਨਸਾਨ ਮੇਰੇ ਨਾਲ ਹਮਦਰਦੀ ਰੱਖਦੇ ਨੇ, ਮੁਹੱਬਤ ਰੱਖਦੇ ਨੇ, ਮੇਰੇ ਕੋਲ ਮੁਹੱਬਤ ਤਲਬ ਕਰਦੇ ਨੇ, ਮੇਰੇ ਕੋਲ ਹਮਦਰਦੀ ਚਾਹੁੰਦੇ ਨੇ, ਮੈਂ ਉਹਨਾਂ ਕੋਲੋਂ ਚਾਹੁੰਦਾ। ਅਤੇ ਅੱਲਾ ਤਾਲਾ ਨੇ ਐਸੀ ਖੂਬਸੂਰਤ ਦੁਨੀਆ 'ਚ ਇਨਸਾਨ ਨੂੰ ਭੇਜਦਾ ਔਰ ਇਸ ਤਰ੍ਹਾਂ ਉਹਦੇ ਵਾਸਤੇ ਗੱਲੇ ਦਾ ਇੰਤਜ਼ਾਮ ਕੀਤਾ ਹੈ। ਜ਼ਮੀਨ ਜਿਹੜੀ ਹੈ ਉਹ ਗੱਲਾਂ ਦੇਖੋ, ਅਗਰ ਅਸੀਂ ਦੇਖੀਏ ਨਾ ਤਾਂ ਕਿਸਾਨ ਜ਼ਮੀਨ 'ਤੇ ਬੀਜਾਂ ਦਾ ਛੱਟਾ ਲਾਉਂਦਾ ਅਤੇ ਫਿਰ ਉਹਦੇ 'ਚ ਪੌਦੇ ਉੱਗਦੇ ਨੇ। ਇਹ ਚੂੰਕਿ ਮਾਮਲਾ ਹੁੰਦਾ ਹੈ 4-5 ਮਹੀਨਿਆਂ 'ਚ ਹੁੰਦਾ ਨਾ, ਕਿ ਵੀ ਅੱਜ ਬੀਜ ਪਾਏ ਨੇ, ਫਿਰ ਆਹਿਸਤਾ ਆਹਿਸਤਾ ਸਾਰਾ ਉਹ ਅਮਲ ਹੁੰਦਾ ਅਤੇ ਫਿਰ ਹੁੰਦਾ। ਤੁਸੀਂ ਇਹ ਟਾਈਮ ਪੀਰੀਅਡ ਨੂੰ ਘਟਾ ਦਿਓ ਅਤੇ ਉਹ ਕਿਸ ਤਰ੍ਹਾਂ ਦੇ ਹੈ ਕਿ ਅਸੀਂ ਇੰਝ ਦਾਣੇ ਸੁੱਟ ਰਹੇ ਹਾਂ ਅਤੇ ਇੰਝ ਉੱਗਦਾ ਗੱਲ ਆ, ਤਾਂ ਸਿਰਫ ਟਾਈਮ ਪੀਰੀਅਡ ਦੀ ਵਜ੍ਹਾ ਤੋਂ ਸਾਨੂੰ ਮਹਿਸੂਸ ਨਹੀਂ ਹੁੰਦਾ। ਹਾਲਾਂਕਿ ਗੱਲ ਇਹ ਕਿ ਸਾਨੂੰ ਜਿਸ ਤਰ੍ਹਾਂ ਜ਼ਰੂਰਤ ਨਾ, ਅਤੇ ਅਸੀਂ ਉਸ ਤਰ੍ਹਾਂ ਬੀਜ ਸੁੱਟ ਰਹੇ ਹਾਂ ਅਤੇ ਜ਼ਮੀਨ ਉਗਾਉਂਦੀ ਹੈ। ਅੱਲਾ ਤਾਲਾ ਦਾ ਫਜ਼ਲ ਹੈ ਨਾ ਜਿਹੜਾ ਨਿਕਲਦਾ, ਉਹ ਅਗਰ ਨਾ ਨਿਕਲੇ ਤਾਂ ਅਸੀਂ ਤਾਂ ਖਾਏ ਕੀ ਖਾਵਾਂਗੇ। ਜਿਹੜਾ ਕਿ ਹਲਾਲ ਔਰ ਤਈਬ ਚੀਜ਼ਾਂ ਅੱਲਾ ਨੇ ਕਿਹਾ ਸੀ ਬਤੌਰ ਰੋਜ਼ੀ ਦਿੱਤੀਆਂ ਨੇ ਤੁਹਾਨੂੰ, ਜਦੋਂ ਬਤੌਰ ਰੋਜ਼ੀ ਦਿੱਤੀਆਂ ਨੇ ਤਾਂ ਫਿਰ ਇਹਨਾਂ ਨੂੰ ਖਾਓ ਅਤੇ ਅੱਲਾ ਦਾ ਸ਼ੁਕਰ ਕਰੋ। ਸ਼ੁਕਰ ਤੋਂ ਬਾਹਰ ਅਸੀਂ ਨਿਕਲ ਹੀ ਨਹੀਂ ਸਕਦੇ। ਅੱਲਾ ਤਾਲਾ ਦਾ ਇੱਕ ਇੱਕ ਅਮਲ ਜਿਹੜਾ ਇਨਸਾਨ ਦੇ ਨਾਲ ਉਹ ਇਹਦਾ ਤਕਾਜ਼ਾ ਕਰਦਾ ਕਿ ਅਸੀਂ ਸ਼ੁਕਰ ਕਰੀਏ। ਹੱਦ ਤੱਕ ਅਸੀਂ ਸਾਹ ਲੈਂਦੇ ਹਾਂ ਨਾ, ਅਤੇ ਸਾਹ ਜਦੋਂ ਲੈਂਦੇ ਹਾਂ ਅਤੇ ਹਵਾ ਨੂੰ ਅੰਦਰ ਖਿੱਚਦੇ, ਇਨਹੇਲ ਕਰਦੇ ਹਾਂ, ਯਾਨੀ ਅੰਦਰ ਅਸੀਂ ਹਵਾ ਨੂੰ ਲੈਂਦੇ ਹਾਂ ਫੇਫੜਿਆਂ 'ਚ, ਤਾਂ ਸਾਨੂੰ ਤਕਵੀਤ ਮਿਲਦੀ ਹੈ। ਸਾਨੂੰ ਜ਼ਰਾ ਅਗਰ ਅਸੀਂ ਇਹ ਹਵਾ ਅੰਦਰ ਨਾ ਲਈਏ, ਫੇਫੜਿਆਂ ਦੇ ਜ਼ਰੀਏ ਅੰਦਰ ਹਵਾ ਨਾ ਖਿੱਚੀਏ, ਤਾਂ ਅਸੀਂ ਇਕਦਮ ਕਮਜ਼ੋਰ ਹੋਣਾ ਸ਼ੁਰੂ ਹੋ ਜਾਵਾਂਗੇ ਔਰ ਵੈਸੇ ਵੀ ਬੰਦਾ ਤੜਪਣ ਲੱਗੇਗਾ, 2-4 ਮਿੰਟਾਂ 'ਚ ਮਰ ਜਾਏਗਾ। ਲੇਕਿਨ ਇਹ ਕਿ ਉਹ ਸਾਹ ਦਾ ਫਾਇਦਾ ਕੀ ਹੁੰਦਾ, ਤਕਵੀਅਤ ਮਿਲਦੀ ਹੈ, ਕੁਵਤ ਅਸਰ ਹੁੰਦੀ ਹੈ। ਅਤੇ ਜਦੋਂ ਅਸੀਂ ਸਾਹ ਛੱਡਦੇ ਹਾਂ ਤਾਂ ਫਿਰ ਰਾਹਤ ਹੁੰਦੀ ਹੈ। ਯਾਨੀ ਹਰ ਸਾਹ ਨੂੰ ਤੁਸੀਂ ਇਹ ਦੇਖੋ, ਅਮੂਮਨ ਅਸੀਂ ਕਿਉਂਕਿ ਅਮਲ ਐਸਾ ਨਾ ਕਿ ਮੁਸਲਸਲ ਹੋ ਰਿਹਾ ਤਾਂ ਤਵੱਜੋ ਨਹੀਂ ਹੁੰਦੀ, ਲੇਕਿਨ ਤੁਸੀਂ ਗੌਰ ਕਰੋ ਕਿਸੇ ਟਾਈਮ ਬਕਾਇਦਾ ਕਿ ਜਦੋਂ ਅਸੀਂ ਸਾਹ ਅੰਦਰ ਖਿੱਚੇ ਹੁੰਦੇ ਨਾ, ਫਿਰ ਅਸੀਂ ਉਹਨੂੰ ਸਾਹ ਨੂੰ ਬਾਹਰ ਕੱਢਦੇ ਹਾਂ। ਬਾਹਰ ਕੱਢਣੇ ਦਾ ਸਾਡਾ ਜਿਸਮ ਰਾਹਤ ਪਾਉਂਦਾ, ਫਿਰ ਅਸੀਂ ਅੰਦਰ ਖਿੱਚਦੇ ਹਾਂ ਤਾਂ ਕੁਵਤ ਪਾਉਂਦਾ, ਫਿਰ ਅਸੀਂ ਸਾਹ ਬਾਹਰ ਕੱਢਣੇ ਤਾਂ ਰਾਹਤ ਪਾਉਂਦਾ। ਹਰ ਸਾਹ ਕੁਵਤ ਔਰ ਰਾਹਤ ਦੀਆਂ ਦੋ ਨਿਯਮਤਾਂ ਸਾਨੂੰ ਅਤਾ, ਇਹਦੇ ਜ਼ਰੀਏ ਅੱਲਾ ਮੁਸਲਸਲ ਕਰ ਰਿਹਾ। ਇਸ ਤਰ੍ਹਾਂ ਅਸੀਂ ਗਜ਼ਾ ਖਾਂਦੇ ਹਾਂ, ਜਿਸ ਤਰ੍ਹਾਂ ਜ਼ਿਕਰ ਕੀਤਾ ਗਿਆ ਤਈਬਾਤ, ਪਾਣੀ ਪਾਣੀ ਪੀਂਦੇ ਹਾਂ, ਸਾਡੀ ਪਿਆਸ ਬੁਝਦੀ ਹੈ, ਤਰ੍ਹਾਂ ਤਰ੍ਹਾਂ ਦੀਆਂ ਲਜ਼ੀਜ਼ ਗਜ਼ਾਵਾਂ ਖਾਂਦੇ ਹਾਂ, ਉਹਦੇ ਨਾਲ ਲੱਜ਼ਤ ਵੀ ਹਾਸਲ ਹੁੰਦੀ ਹੈ, ਗਜ਼ਾਈਅਤ ਵੀ ਹਾਸਲ ਹੁੰਦੀ ਹੈ। ਅੱਲਾ ਤਾਲਾ ਕਰਮ ਫਜ਼ਲ ਹਰ ਇਤਬਾਰ ਨਾਲ ਹੈ। ਫਰਮਾਇਆ ਵਸ਼ਕੁਰੂ ਲਿੱਲਾ, ਅੱਲਾ ਤਾਲਾ ਦਾ ਸ਼ੁਕਰ ਕਰੋ। ਇਹ ਸ਼ੁਕਰ ਵਾਲਾ ਮਾਮਲਾ ਅਸਲ 'ਚ ਉਹ ਚੀਜ਼ ਹੈ, ਇਨਸਾਨ ਨੂੰ ਅੱਲਾ ਤਾਲਾ ਦੀ ਦੁਨੀਆ 'ਚ ਇਸ ਹਾਲਤ 'ਚ ਰਹਿਣਾ ਚਾਹੀਦਾ, ਯਾਨੀ ਇਸ ਹਾਲਤ 'ਚ ਰਹਿਣਾ ਚਾਹੀਦਾ ਕਿ ਸ਼ੁਕਰ ਗੁਜ਼ਾਰ ਹੋਵੇ। ਕਿ ਉਹਦੀ ਵਜ੍ਹਾ ਹੈ ਕਿ ਇਨਸਾਨ 'ਤੇ ਅੱਲਾ ਦੀਆਂ ਕਰਮ ਫਰਮਾਈਆਂ ਅਤੇ ਉਹਦੀਆਂ ਨਿਯਮਤਾਂ 'ਚ ਡੁੱਬਿਆ ਪਿਆ, ਬਿਲਕੁਲ ਡੁੱਬਿਆ ਪਿਆ। ਅਗਰ ਸੱਜੇ ਪਾਸੇ ਨਜ਼ਰ ਮਾਰੇ ਤਾਂ ਅੱਲਾ ਦਾ ਫਜ਼ਲ ਕਰਮ ਰਹਿਮਤ, ਖੱਬੇ ਪਾਸੇ ਦੇਖੇ ਤਾਂ ਕਰਮ ਫਜ਼ਲ ਰਹਿਮਤ, ਸਾਹਮਣੇ ਵੇਖੇ ਤਾਂ ਅੱਲਾ ਦਾ ਕਰਮ ਫਜ਼ਲ ਰਹਿਮਤ, ਪਿੱਛੇ ਵੇਖੇ ਸਿਰ 'ਤੇ ਵੇਖੇ ਉਹ ਜ਼ਮੀਨ 'ਤੇ ਵੇਖੇ ਜਿੱਥੇ ਉਹ ਖਲੋਤਾ ਹੈ, ਅੱਲਾ ਤਾਲਾ ਦੀਆਂ ਰਹਿਮਤਾਂ ਨੇ ਘੇਰਿਆ ਇਨਸਾਨ ਨੂੰ। ਦੇਖੋ ਨਾ, ਅਸੀਂ ਹੁਣ ਕਿਧਰੇ ਬੈਠੇ, ਗੱਲਬਾਤ ਕਰਨੇ ਹਾਂ, ਸੋਚਦੇ ਹਾਂ, ਦੋਸਤਾਂ ਨਾਲ ਗੱਪਾਂ ਲਗਾ ਰਹੇ ਹੁੰਦੇ ਹਾਂ, ਤਾਂ ਕਿਸ ਬੇਸ 'ਤੇ ਲਗਾ ਰਹੇ ਹੁੰਦੇ ਹਾਂ ਕਿ ਸਾਡਾ ਘਰ ਮੁਤਮਿਨ, ਸਭ ਠੀਕ ਹੈ, ਸਾਡੀ ਸਿਹਤ ਬਿਲਕੁਲ ਠੀਕ ਹੈ, ਕੋਈ ਐਸੀ ਡਿਮਾਂਡ ਨਹੀਂ, ਕੋਈ ਮਜਬੂਰੀ ਨਹੀਂ, ਤਾਂ ਫਿਰ ਯਾਨੀ ਉਹ ਸਿਹਤ ਦਾ ਪੂਰਾ ਇੱਕ ਨਿਜ਼ਾਮ ਹੈ। ਮਤਲਬ ਹੈ ਸਾਡੇ ਜਿਸਮ ਦੇ ਸਾਰੇ ਪੁਰਜ਼ੇ ਸਹੀ ਕੰਮ ਕਰ ਰਹੇ ਨੇ, ਜਾਂ ਇੱਕ ਠਹਿਰਾਓ 'ਚ ਨੇ, ਅਗਰ ਕੋਈ ਬਿਮਾਰੀ ਵੀ ਹੈ ਨਾ, ਤਾਂ ਇੱਕ ਸਕੂਨ ਦੀ ਹਾਲਤ ਹੈ, ਤਾਂ ਹੀ ਅਸੀਂ ਗੱਲ ਕਰ ਸਕਦੇ ਹਾਂ, ਗੁਫਤਗੂ ਕਰ ਸਕਦੇ ਹਾਂ, ਜ਼ਿੰਦਗੀ ਨੂੰ ਚਲਾ ਸਕਦੇ ਹਾਂ, ਕਾਰੋਬਾਰ ਕਰ ਸਕਦੇ ਹਾਂ। ਇਸੇ ਤਰ੍ਹਾਂ ਘਰ ਜਿਹੜੇ ਪਿੱਛੇ ਲੋਕ ਨੇ, ਬੀਵੀ ਬੱਚੇ ਨੇ, ਉਹਨਾਂ ਦੀ ਸਭ ਖੈਰੀਅਤ ਹੈ, ਉਹ ਖੈਰੀਅਤ ਅੱਲਾ ਦਾ ਫਜ਼ਲ ਹੈ। ਉਹ ਮੁਸਲਸਲ ਸਾਨੂੰ ਜੋ ਮੁਯੱਸਰ ਆਉਂਦਾ ਨਾ ਕਿ ਇਹੀ ਪੈਗਾਮ ਮਿਲਦਾ ਕਿ ਜੀ ਸਭ ਠੀਕ ਹੈ, ਅਸੀਂ ਫਿਰ ਕਾਰੋਬਾਰ ਵੀ ਕਰ ਰਹੇ ਹਾਂ, ਨਸਪਾਜ ਵੀ ਕਰ ਰਹੇ ਹਾਂ, ਦੋਸਤਾਂ ਭਾਵ ਨਾਲ ਵੀ ਗੱਪਸ਼ਪ ਲਗਾ ਰਹੇ ਹਾਂ, ਹੋਰ ਸੌ ਕੰਮ ਕਰ ਰਹੇ ਹਾਂ, ਤਾਂ ਕਿੰਨਾ ਚਾਰ 'ਚ ਫਿਰ ਅੱਲਾ ਦਾ ਫਜ਼ਲ ਹੁੰਦਾ ਨਾ, ਅਤੇ ਫਿਰ ਅਸੀਂ ਕੰਮ ਕਰ ਸਕਦੇ ਹਾਂ, ਫਿਰ ਅਸੀਂ ਜ਼ਿੰਦਗੀ ਨੂੰ ਲੈ ਕੇ ਚੱਲ ਸਕਦੇ ਹਾਂ, ਜ਼ਿੰਦਗੀ ਦੀਆਂ ਜ਼ਿੰਮੇਦਾਰੀਆਂ ਨੂੰ ਅਦਾ ਕਰ ਸਕਦੇ ਹਾਂ। ਅਗਰ ਇਹ ਫਜ਼ਲ ਨਾ ਹੋਵੇ ਨਾ, ਤਾਂ ਅਸੀਂ ਕਰ ਹੀ ਨਹੀਂ ਸਕਦੇ। ਔਰ ਇਹ ਕੋਈ ਇੱਕ ਕਿਸੇ ਦਿਨ ਦਾ ਵਾਕਿਆ ਨਹੀਂ, ਕਿਸੇ ਹਫ਼ਤੇ ਜਾਂ ਮਹੀਨੇ ਦਾ ਵਾਕਿਆ ਨਹੀਂ, ਇਹ ਬਚਪਨ ਤੋਂ ਲੈ ਕੇ ਮੌਤ ਤੱਕ ਦਾ ਵਾਕਿਆ, ਮੁਸਲਸਲ ਅੱਲਾ ਦਾ ਕਰਮ ਔਰ ਫਜ਼ਲ ਹੈ ਜਿਹਨੇ ਇਨਸਾਨ ਨੂੰ ਘੇਰੇ ਹੈ। ਅਤੇ ਫਿਰ ਇਹਦਾ ਮਤਲਬ ਹੈ ਕਿ ਸਾਨੂੰ ਮੁਸਲਸਲ ਸ਼ੁਕਰ ਕਰਨਾ ਚਾਹੀਦਾ। ਇਹ ਮੁਸਲਸਲ ਸ਼ੁਕਰ ਜਿਹੜਾ ਨਾ, ਇਹ ਉਹ ਸਾਡੀ ਹਾਲਤ ਹੈ ਜਿਹੜੀ ਹੋਣੀ ਚਾਹੀਦੀ ਹੈ, ਕਿ ਵੀ ਅੱਲਾ ਦੀ ਦੁਨੀਆ 'ਚ ਰਹਿਣਾ ਨਾ, ਤਾਂ ਫਿਰ ਸ਼ੁਕਰ ਗੁਜ਼ਾਰ ਬਣ ਕੇ ਰਹੋ। ਇੱਥੇ ਨਸ਼ੁਕਰੀ ਦੀ ਕੋਈ ਗੁੰਜਾਇਸ਼ ਨਹੀਂ, ਨਸ਼ੁਕਰੀ ਹੱਕ ਨਹੀਂ, ਨਾ ਹੱਕ ਹੈ। ਅਗਰ ਕੋਈ ਬੰਦਾ ਅੱਲਾ ਦੀ ਦੁਨੀਆ 'ਚ ਰਹਿੰਦਾ ਔਰ ਨਸ਼ੁਕਰਾ ਬਣ ਕੇ ਰਹਿੰਦਾ, ਸ਼ਿਕਾਇਤ ਕਰਦਾ, ਸ਼ਿਕਵਾ ਕਰਦਾ ਕਿ ਵੀ ਮੇਰੇ ਇਹ ਹਾਲਾਤ ਕਿਉਂ ਨੇ, ਮੇਰਾ ਇਹ ਮਾਮਲਾ ਕਿਉਂ ਹੈ, ਇਹਦਾ ਮਤਲਬ ਹੈ ਕਿ ਉਹ ਖੁਦਾ ਨੂੰ ਪਹਿਚਾਣੀ ਹੀ ਨਹੀਂ, ਆਪਣੇ ਆਪ ਨੂੰ ਨਹੀਂ ਪਹਿਚਾਣਿਆ, ਆਪਣੇ ਹਾਲਾਤ ਨੂੰ ਨਹੀਂ ਪਹਿਚਾਣਿਆ। ਯਾਨੀ ਸ਼ੁਕਰਗੁਜ਼ਾਰੀ ਦੇ ਇਲਾਵਾ ਤਾਂ ਕਿਸੇ ਚੀਜ਼ ਦਾ ਤੁਸੀਂ ਅਕਲਨ ਇਲਮਨ ਸੋਚ ਹੀ ਨਹੀਂ ਸਕਦੇ। ਇਹ ਸਿਰਫ ਸ਼ੁਕਰਗੁਜ਼ਾਰੀ ਹੈ ਜਿਹੜਾ ਰਵੱਈਆ ਤੁਹਾਡਾ ਬਣਦਾ। ਅਗਰ ਤੁਸੀਂ ਆਪਣੇ ਜ਼ਮੀਰ ਨੂੰ ਪੁੱਛੋ, ਆਪਣੀ ਅਕਲ ਨੂੰ ਪੁੱਛੋ, ਆਪਣੇ ਜੋ ਤੁਹਾਨੂੰ ਅੱਲਾ ਨੇ ਇਲਮ ਦਿੱਤਾ ਉਹਦੇ ਤੋਂ ਮਲੂਮ ਕਰੋ, ਤਾਂ ਤੁਹਾਨੂੰ ਮਲੂਮ ਹੋਵੇਗਾ ਕਿ ਇਨਸਾਨ ਨੂੰ ਹੱਕ ਹਾਸਲ ਹੀ ਨਹੀਂ ਕਿ ਸ਼ੁਕਰਗੁਜ਼ਾਰੀ ਦੇ ਹਵਾਲੇ ਇਲਾਵਾ ਕੋਈ ਰਵੱਈਆ ਇਖਤਿਆਰ ਕਰੇ। ਯਾਨੀ ਜੁਰਮ ਕਰੇਗਾ ਇਨਸਾਨ, ਖੁਦ ਇਸ ਨਤੀਜੇ 'ਤੇ ਪਹੁੰਚ ਜਾਏਗਾ ਕਿ ਅਗਰ ਮੈਂ ਜ਼ਰਾ ਵੀ ਨਸ਼ੁਕਰੀ ਦਾ ਰਵੱਈਆ ਇਖਤਿਆਰ ਕਰਨਾ ਤਾਂ ਮੈਂ ਕਾਬਲ ਸਜ਼ਾ ਵਾਂ, ਮੈਨੂੰ ਸਜ਼ਾ ਮਿਲਣੀ ਚਾਹੀਦੀ ਹੈ। ਮੇਰੀ ਗੁੰਜਾਇਸ਼ ਹੀ ਕੋ ਨਹੀਂ ਕਿਸ ਗੱਲ ਦੀ ਨਸ਼ੁਕਰੀ ਕੀਤੀ ਜਾਏ, ਕਿਉਂ ਸ਼ੁਕਰਗੁਜ਼ਾਰੀ ਨਾ ਕੀਤੀ ਜਾਏ, ਇਹਦਾ ਕੋਈ ਇਮਕਾਨ ਹੀ ਨਹੀਂ, ਕੋਈ ਦਲੀਲ ਹੀ ਨਹੀਂ ਕਿ ਸ਼ੁਕਰਗੁਜ਼ਾਰੀ ਦੇ ਇਲਾਵਾ ਰਵੱਈਆ ਇਖਤਿਆਰ ਕੀਤਾ ਜਾਏ। ਫਰਮਾਇਆ ਵਸ਼ਕੁਰੂ ਲਿਲਾ ਇਨ ਕੁਨ ਤੁਮ ਈਆ ਹੋ ਤਾਬਦੁਨ, ਅੱਲਾ ਦਾ ਸ਼ੁਕਰ ਕਰੋ ਜੇ ਤੁਸੀਂ ਉਹਦੀ ਬੰਦਗੀ ਕਰਨ ਵਾਲੇ ਹੋ। ਇਹ ਬੰਦਗੀ ਵਾਸਤੇ ਸ਼ੁਕਰ ਜ਼ਰੂਰੀ ਹੈ, ਵਰਨਾ ਬੰਦਗੀ ਨਾਕਸ ਰਹਿ ਗਈ। ਖੁਦਾ ਦੀ ਇਬਾਦਤ ਜਿਹੜੀ ਹੈ ਨਾ, ਉਹ ਸ਼ੁਕਰ ਦੇ ਜਜ਼ਬੇ ਤੋਂ ਹੀ ਉੱਠਦੀ ਹੈ। ਫਰਮਾਇਆ ਇਨਮਾ ਹਰਮਾ ਅਲੈਕੁਮ ਅਲਮੈਤਾ ਵਦਮਾ ਵਲਹਮ ਅਲਖਿੰਜ਼ੀਰ ਵਮਾ ਉਹਿਲਾ ਬਿਹੀ ਲਗੈਰਿਲਾ ਫਮਨ ਇਸਤੁਰ ਗੈਰ ਬਾਗਿਮ ਵਲਾ ਆਦਿਨ ਫਲਾ ਇਸਮਾ ਅਲੈਹ ਇਨ ਅੱਲਾਹ ਗਫੂਰ ਰਹੀਮ। ਫਰਮਾਇਆ ਇਨਮਾ ਹਰਮਾ ਅਲੈਕੁਮ ਅਲਮੈਤਾ, ਅੱਲਾ ਤਾਲਾ ਨੇ ਤਾਂ ਬਸ ਤੁਹਾਡੇ 'ਤੇ ਮੁਰਦਾਰ ਹਰਾਮ ਕੀਤਾ। ਯਾਨੀ ਇਹ ਹੁਣ ਲਿਸਟ ਦੱਸੀ ਜਾ ਰਹੀ ਹੈ ਨਾ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਹਾਡੇ 'ਤੇ ਹਰਾਮ ਕੀਤੀਆਂ ਗਈਆਂ ਨੇ। ਯਾਨੀ ਕਿ ਅਸੂਲ ਜਿਹੜਾ ਹੈ, ਪਿਛਲੇ ਦਰਸ 'ਚ ਅਸੀਂ ਦੇਖਿਆ ਸੀ ਕਿ ਅੱਲਾ ਤਾਲਾ ਨੇ ਕਿਹਾ ਤਈਬਾਤ ਖਾਓ। ਇੱਥੇ ਵੀ ਜ਼ਿਕਰ ਆਇਆ ਕਿ ਤਈਬਾਤ ਜਿਹੜੀ ਹੈ ਨਾ, ਅੱਲਾ ਕਹਿੰਦੇ ਜਿਹੜਾ ਅਸੀਂ ਤਈਬ ਚੀਜ਼ਾਂ ਤੁਹਾਨੂੰ ਰੋਜ਼ੀ ਦੇ ਤੌਰ 'ਤੇ ਦਿੱਤੀਆਂ ਨੇ ਉਹ ਖਾਓ। ਇਹ ਅਸੂਲੀ ਗੱਲ ਹੈ, ਇਸ ਅਸੂਲੀ ਗੱਲ 'ਤੇ ਅਮਲ ਕਰਦਿਆਂ ਕੁਛ ਚੀਜ਼ਾਂ ਦੇ ਬਾਰੇ ਇਨਸਾਨ ਨੂੰ ਗਲਤ ਫਹਿਮੀ ਹੋ ਸਕਦੀ ਸੀ, ਅਤੇ ਅੱਲਾ ਨੇ ਉਹ ਬਕਾਇਦਾ ਇੱਕ ਚਾਰ ਚੀਜ਼ਾਂ ਦੀ ਲਿਸਟ ਬਣਾ ਕੇ ਨਾ ਉਹ ਦੱਸ ਦਿੱਤੀ ਕਿ ਇਹ ਤੁਸੀਂ ਨਹੀਂ ਖਾਣੀ, ਇਹ ਤੁਹਾਡੇ 'ਤੇ ਹਰਾਮ ਨੇ, ਅਤੇ ਬਾਕੀ ਤੁਸੀਂ ਤਈਬਾਤ ਦੇ ਹਵਾਲੇ ਨਾਲ ਫੈਸਲਾ ਕਰੋ, ਅਗਰ ਤਈਬ ਚੀਜ਼ਾਂ ਖਾਓਗੇ, ਖਬੀਸ ਚੀਜ਼ਾਂ ਨਹੀਂ ਖਾਓਗੇ। ਫਰਮਾਇਆ ਇਨਮਾ ਹਰਮਾ ਅਲੈਕੁਮ ਅਲਮੈਤਾ, ਅੱਲਾ ਤਾਲਾ ਨੇ ਤਾਂ ਬਸ ਤੁਹਾਡੇ 'ਤੇ ਜਿਹੜਾ ਮੁਰਦਾਰ ਹੈ ਨਾ ਉਹ ਹਰਾਮ ਕੀਤਾ, ਵਧਮ ਅਤੇ ਖੂਨ ਹਰਾਮ ਕੀਤਾ। ਯਾਨੀ ਇੱਥੇ ਤਾਂ ਖੂਨ ਦਾ ਦੱਸਿਆ ਨਾ, ਦੂਸਰੀ ਆਇਤਾਂ 'ਚ ਬਹਿੰਦ ਹੋਇਆ ਖੂਨ ਦੱਸਿਆ। ਯਾਨੀ ਕਿ ਖੂਨ ਜਿਹੜਾ ਕਿ ਜਿਸ ਤਰ੍ਹਾਂ ਜਾਨਵਰ ਨੂੰ ਜ਼ਬਾ ਕਰਨੇ ਆ ਅਤੇ ਖੂਨ ਬਹਿਣ ਲੱਗ ਪੈਂਦਾ, ਇਹ ਖੂਨ ਜਿਹੜਾ ਨਾ ਇਹ ਹਰਾਮ ਹੈ। ਜਿਹੜਾ ਖੂਨ ਸਾਨੂੰ ਗੋਸ਼ਤ ਦੇ ਨਾਲ ਲੱਗਿਆ ਹੋਇਆ ਮਿਲੇਗਾ ਨਾ, ਮਤਲਬ ਅਸੀਂ ਗੋਸ਼ਤ ਲੈਣ ਗਏ ਹਾਂ ਅਤੇ ਇੱਕ ਉਹਦੇ 'ਚ ਜਿਹੜਾ ਟੁਕੜਾ ਉਹਨੂੰ ਥੋੜ੍ਹਾ ਜਿਹਾ ਖੂਨ ਲੱਗਾ, ਉਹ ਖੂਨ ਦੇ ਹਰਾਮ ਹੋਣ ਦੀ ਗੱਲ ਨਹੀਂ ਹੋ ਰਹੀ। ਜਿਹੜਾ ਖੂਨ ਬਹਿ ਰਿਹਾ ਹੁੰਦਾ ਰਗਾਂ 'ਚੋਂ ਬਹਿੰਦਾ, ਉਹ ਖੂਨ ਹਰਾਮ ਹੈ। ਉਹ ਅੱਲਾ ਤਾਲਾ ਫਰਮਾਇਆ ਮੁਰਦਾਰ ਹੈ ਨਾਮ ਹੈ, ਮੁਰਦਾਰ ਦਾ ਮੁਰਦਾ ਜਾਨਵਰ, ਇੱਕ ਜਾਨਵਰ ਬੱਕਰੀ ਗਾਏ ਬੈਲ ਭੈਂਸ ਕੋਈ ਹੈ ਉਹ ਮਰ ਗਿਆ, ਜਦੋਂ ਮਰ ਗਿਆ ਨਾ ਤਾਂ ਉਹਦਾ ਹੁਣ ਗੋਸ਼ਤ ਇਨਸਾਨ ਨਹੀਂ ਖਾ ਸਕਦਾ, ਇਹ ਹਰਾਮ ਹੋਏ। ਅਤੇ ਜਿਹੜਾ ਖੂਨ ਹੈ ਉਹ ਵੀ ਨਹੀਂ ਖਾ ਸਕਦਾ, ਵੱਲਾ ਹਮਲ ਖਿੰਜ਼ੀਰ ਹੈ, ਅਤੇ ਖਿੰਜ਼ੀਰ ਦਾ ਗੋਸ਼ਤ ਵੀ ਨਹੀਂ ਖਾ ਸਕਦਾ। ਯਾਨੀ ਖਿੰਜ਼ੀਰ ਜਿਹੜਾ ਜਾਨਵਰ ਹੈ ਇਹ ਨਹੀਂ, ਉਹਨੂੰ ਜ਼ਬਾ ਕਰਕੇ ਬੰਦਾ ਖਾ ਲੈ, ਨਹੀਂ ਇਹ ਨਹੀਂ ਹੋ ਸਕਦਾ, ਉਹਨੂੰ ਜ਼ਬਾ ਵੀ ਨਹੀਂ ਕੀਤਾ ਜਾ ਸਕਦਾ। ਉਹਦਾ ਜਿਹੜਾ ਗੋਸ਼ਤ ਹੈ ਉਹਨੂੰ ਅੱਲਾ ਨੇ ਇਨਸਾਨ ਵਾਸਤੇ ਹਰਾਮ ਠਹਿਰਾਇਆ ਗਿਆ। ਵਮਾ ਉਹਿਲਾ ਬੇਹੀ ਲੇ ਗੈਰ ਇੱਲਾ, ਫਰਮਾਇਆ ਉਹ ਜਾਨਵਰ ਵੀ ਹਰਾਮ ਹੈ ਕਿ ਜਿਹਨੂੰ ਗੈਰ ਉੱਲਾ ਵਾਸਤੇ ਜ਼ਬਾਹ ਕਰਤਾ ਗਿਆ। ਜਿਸ ਤਰ੍ਹਾਂ ਕਿ ਮੁਸ਼ਰਕ ਲੋਕ ਜਿਹੜੇ ਸਨ ਇਹ ਆਪਣੇ ਊਂਟ ਜਾਂ ਆਪਣੀਆਂ ਬੱਕਰੀਆਂ ਬੁੱਤਾਂ ਦੇ ਨਾਂ 'ਤੇ ਚੜ੍ਹਾਉਂਦੇ ਸਨ, ਯਾਨੀ ਬੁੱਤਾਂ ਵਾਸਤੇ ਜ਼ਬਾਹ ਕਰਦੇ ਸਨ ਔਰ ਉਹਨਾਂ ਨੂੰ ਖੁਸ਼ ਕਰਨ ਵਾਸਤੇ ਕੁਰਬਾਨੀ ਦੇ ਤੌਰ 'ਤੇ ਪੇਸ਼ ਕਰਦੇ ਸਨ। ਅਤੇ ਫਿਰ ਮੈਂ ਇਹ ਜਿਹੜੇ ਜਾਨਵਰ ਜਿਹੜੇ ਸ਼ਿਰਕ ਦੇ ਅਕੀਦੇ ਦੇ ਹਵਾਲੇ ਨਾਲ ਬੁੱਤਾਂ ਵਾਸਤੇ ਕੀਤੇ ਗਏ ਨੇ ਜ਼ਬਾਹ, ਇਹਨਾਂ ਦਾ ਗੋਸ਼ਤ ਖਾਣਾ ਹਰਾਮ ਹੈ। ਭਾਵੇਂ ਬਿਲਕੁਲ ਛੁਰੀ ਫੇਰ ਕੇ ਜ਼ਬਾਹ ਕੀਤਾ ਹੈ, ਲੇਕਿਨ ਇਹ ਬੁੱਤ ਵਾਸਤੇ ਜ਼ਬਾਹ ਕੀਤਾ ਨਾ। ਇਸੇ ਤਰ੍ਹਾਂ ਹੀ ਕੋਈ ਚੜਾਵਾ ਅਗਰ ਉਹਨਾਂ ਨੇ ਚੜਾਇਆ, ਕੋਈ ਸ਼ੈ ਪਕਾਈਏ ਅਤੇ ਉਹ ਜਿਹੜੀ ਕੋਈ ਇਸ ਤਰ੍ਹਾਂ ਮਤਲਬ ਜਾਨਵਰ ਵਗੈਰਾ ਨਹੀਂ, ਲੇਕਿਨ ਕੋਈ ਖਾਣ ਵਾਲੀ ਸ਼ੈ, ਰੋਟੀ ਕਹਿ ਲਓ, ਚਾਵਲ ਕਹਿ ਲਓ, ਕੋਈ ਇਹੋ ਜਿਹੀ ਚੀਜ਼ ਜਿਹੜੀ ਹੈ ਉਹ ਪਕਾ ਕੇ ਅਤੇ ਕਿਸੇ ਅਸੀਂ ਅਸਥਾਨ 'ਤੇ ਲੈ ਗਏ, ਯਾਨੀ ਅਸੀਂ ਤਾਂ ਖੈਰ ਕਿਉਂ ਅੱਲਾ ਮਹਿਫੂਜ਼ ਰੱਖੇ, ਕੋਈ ਅਗਰ ਅਸਥਾਨ 'ਤੇ ਲੈ ਜਾਂਦਾ ਅਤੇ ਉੱਥੇ ਉਹ ਜਾ ਕੇ ਫਿਰ ਵੰਡਦਾ ਅਤੇ ਉਹ ਚੀਜ਼ ਹਰਾਮ ਹੈ। ਅੱਲਾਹ ਤਾਲਾ ਕਹਿੰਦਾ ਕਿ ਇਹ ਕਿਸੇ ਬੁੱਤ ਨੂੰ ਦੇ ਪੁਜਾਰੀ ਜਿਹੜੇ ਨੇ ਇਹ ਜੋ ਕੁਛ ਪਕਾ ਕੇ ਲਿਆਏ ਨੇ, ਭਾਵੇਂ ਤਾਂ ਇਹ ਕੋਈ ਜਾਨਵਰ ਹੈ ਤਾਂ ਵੀ ਹਰਾਮ ਹੈ, ਭਾਵੇਂ ਇਹ ਕੋਈ ਜਾਨਵਰ ਨਹੀਂ ਬਲਕਿ ਗੱਲਾ ਅਤੇ ਇਹਦੇ ਚੜਾਤਾ ਗਿਆ ਇਹਦੀ ਆਪਣਾ ਇਬਾਦਤ ਗਾਹ 'ਤੇ, ਉਸ ਬੁੱਤ ਦੀ ਇਬਾਦਤ ਗਾਹ ਜਿਹੜੀ ਬਣਾਈ ਹੈ ਬੁੱਤ ਵਾਸਤੇ, ਉੱਥੇ ਜਿਹਨੂੰ ਚੜਾਤਾ ਗਿਆ ਨਾ, ਤਾਂ ਇਹ ਹਰਾਮ ਹੈ, ਇਹ ਤੁਸੀਂ ਨਹੀਂ ਖਾ ਸਕਦੇ। ਉਹ ਅਗਰ ਗੰਦਮ ਹੈ ਤਾਂ ਨਹੀਂ ਖਾ ਸਕਦੇ, ਚਾਵਲ ਹੈ ਤਾਂ ਨਹੀਂ ਖਾ ਸਕਦੇ, ਦਾਲ ਹੈ ਤਾਂ ਨਹੀਂ ਖਾ ਸਕਦੇ, ਉਹ ਬਿਲਕੁਲ ਹਰਾਮ ਕਰਾਰ ਦੇ ਦਿੱਤੀ ਗਈ ਹੈ। ਇਹ ਚਾਰ ਚੀਜ਼ਾਂ ਨੇ, ਦੁਬਾਰਾ ਦੇਖ ਲਓ, ਇੱਕ ਮੁਰਦਾ, ਇੱਕ ਮੁਰਦਾਰ, ਦੂਸਰਾ ਖੂਨ, ਤੀਸਰਾ ਖਿੰਦੀਰ ਦਾ ਗੋਸ਼ਤ, ਅਤੇ ਚੌਥਾ ਗੈਰੁੱਲਾ ਦਾ ਜ਼ਬੀਹਾ, ਗੈਰੁੱਲਾ ਦੇ ਨਾਂ 'ਤੇ ਜ਼ਬਾਹ ਕੀਤਾ ਹੋਇਆ ਜਾਨਵਰ। ਫਰਮਾਇਆ ਫਮਨ ਇਸਤੁਰਾ ਗੈਰ ਬਾਗਿਮ ਵਾਲਾ ਆਦਿਨ, ਜਿਹੜਾ ਆਦਮੀ ਮਜਬੂਰ ਹੋ ਜਾਏ, ਯਾਨੀ ਕਿ ਇਹ ਤਾਂ ਅਸੂਲ ਜਿਹੜਾ ਬਿਆਨ ਕੀਤਾ ਗਿਆ ਉਹ ਤਾਂ ਆਮ ਹਾਲਾਤ 'ਚ ਕੀਤਾ ਗਿਆ ਨਾ, ਲੇਕਿਨ ਅਗਰ ਕੋਈ ਸ਼ਖਸ ਮਜਬੂਰ ਹੋ ਜਾਂਦਾ ਉਹਦੇ ਵਾਸਤੇ ਉਹਦੇ ਕੋਲ ਖਾਣ ਵਾਲੀ ਚੀਜ਼ ਹੀ ਕੋਈ ਨਹੀਂ ਸਿਵਾਏ ਸੂਰ ਦੇ ਗੋਸ਼ਤ ਦੇ, ਜਾਂ ਇੱਕ ਮੁਰਦਾਰ ਜਾਨਵਰ ਹੈ, ਕੋਈ ਗਧਾ ਮਰਿਆ ਪਿਆ, ਜਾਂ ਇੱਕ ਕੋਈ ਬੈਲ ਮਰ ਗਿਆ, ਸਿਵਾ ਨਹੀਂ ਹੋਇਆ, ਬੈਲ ਮਰ ਗਿਆ, ਅਤੇ ਫਿਰ ਉਹ ਕੀ ਕਰੇ, ਹੁਣ ਉਹ ਕਿਸ ਤਰ੍ਹਾਂ ਕਰੇ ਕਿ ਬਈ ਮੇਰੇ ਕੋਲ ਤਾਂ ਕੋਈ ਖਾਣ ਵਾਲੀ ਚੀਜ਼ ਹੀ ਨਹੀਂ, ਸਵਾਏ ਦੇ ਕੇ ਬੈਲ ਮਰਿਆ ਪਿਆ ਅਤੇ ਇਹਦਾ ਮੈਂ ਗੋਸ਼ਤ ਕੱਟ ਕੇ ਅਤੇ ਪਕਾ ਲਵਾਂ। ਪਰ ਮੈਂ ਜਿਹੜਾ ਮਜਬੂਰ ਹੋ ਜਾਏਗਾ ਕਿ ਮੈਂ ਤਾਂ ਮਰ ਜਾਂਗਾ, ਮੇਰੇ ਕੋਈ ਚੀਜ਼ ਨਹੀਂ, ਸਵਾਏ ਮੁਰਦਾਰ ਜਿਹੜਾ ਇੱਥੇ ਰੂੜੀ 'ਤੇ ਸੁੱਟਿਆ ਜਾਂ ਕਿਧਰੇ ਜੰਗਲ 'ਚ ਪਿਆ ਉਹਨੂੰ ਮਿਲ ਜਾਂਦਾ, ਅਤੇ ਫਿਰ ਮੈਂ ਅਗਰ ਬਿਲਕੁਲ ਮਜਬੂਰ ਹੈ ਅਤੇ ਉਹ ਫਿਰ ਇਸਤੇਮਾਲ ਕਰ ਸਕਦਾ। ਫਮਨ ਇਸ ਤੁਰ ਗੈਰ ਬਾਗਿਨ, ਖਾਹਿਸ਼ ਨਹੀਂ ਹੋਣੀ ਚਾਹੀਦੀ ਕਿ ਚਲੋ ਬੜੀ ਚੰਗੀ ਗੱਲ ਹੈ, ਵਾਹ ਗੋਸ਼ਤ ਖਾਵਾਂਗੇ, ਲੱਭ ਗਿਆ, ਇਹ ਤਮੰਨਾ ਨਹੀਂ ਹੋਣੀ ਚਾਹੀਦੀ, ਇਹ ਖਾਹਿਸ਼ ਨਹੀਂ ਹੋਣੀ ਚਾਹੀਦੀ। ਵਲਾ ਆਦਿਨ, ਔਰ ਨਾ ਹੱਥ ਤੋਂ ਵਧੇ, ਹੱਥ ਤੋਂ ਵਧਣ ਤੋਂ ਕੀ ਮੁਰਾਦ ਹੈ ਕਿ ਆਪਣੀ ਭੁੱਖ ਮਿਟਾਉਣ ਵਾਸਤੇ ਇੰਤਹਾਈ ਭੁੱਖਾ ਆਦਮੀ ਹੈ ਔਰ ਉਹ ਕਹਿੰਦੇ ਮੈਂ ਤਾਂ ਮਰ ਜਾਂਗਾ ਅਗਰ ਮੈਂ ਨਹੀਂ ਖਾਂਦਾ, ਮੈਨੂੰ ਹੋਰ ਇੱਕ ਅੱਧਾ ਦਿਨ ਰੋਟੀ ਨਹੀਂ ਮਿਲੀ ਤਾਂ ਮੈਂ ਤਾਂ ਜ਼ਿੰਦਾ ਹੀ ਛੱਡਣਾ ਰਹਾਂ, ਅਤੇ ਹੱਦੋਂ ਨਾ ਵਧੇ। ਇਹ ਨਹੀਂ ਕਿ ਬਈ ਤੁਸੀਂ ਹੁਣ ਮੁਰਦਾਰ ਪਕਾਉਣ ਲੱਗੇ ਹੋ ਅਤੇ 3 ਕੁ ਕਿਲੋ ਪਕਾ ਲਓ, ਇਹ ਨਹੀਂ ਮੁਰਾਦ, ਬਸ ਤੁਸੀਂ ਆਪਣੀ ਭੁੱਖ ਮਿਟਾਉਣ ਵਾਸਤੇ ਉਸ ਦਾ ਅਗਲੀ ਮੰਜ਼ਿਲ 'ਤੇ ਅਗਲੇ ਮੌਕੇ 'ਤੇ ਅੱਲਾਹ ਤਾਲਾ ਤੁਹਾਨੂੰ ਰੋਟੀ ਦੇ ਅਗਲੇ ਟਾਈਮ ਕੋਈ ਹੋਰ ਸਬਬ ਲਾ ਦੇ, ਅਤੇ ਜੇ ਹੋਰ ਸਬਬ ਲਾ ਦੇ ਤਾਂ ਫਿਰ ਬਿਲਕੁਲ ਇਹ ਨਹੀਂ ਖਾਹਿਸ਼ ਕਿ ਬਈ ਜੇ ਹੁਣ ਪਕਾਉਣ ਲੱਗੇ ਨਾ ਤਾਂ ਤੇਰਾ ਖੁੱਲ੍ਹਾ ਡੁੱਲਾ ਪਕਾ ਲਓ, ਇਹ ਨਹੀਂ, ਨਾ ਤਾਂ ਤੁਹਾਡੀ ਖਾਹਿਸ਼ ਹੋਏ ਚਲੋ ਚੰਗਾ ਲੱਭ ਗਏ ਇਹਨੂੰ ਰੱਜ ਕੇ ਖਾਵਾਂਗੇ, ਜ਼ਰਾ ਤਿੱਕੇ ਬਣਾ ਕੇ ਖਾਓ ਇਹਦੇ, ਜਾਂ ਇਹਦੇ ਤੁਸੀਂ ਇਹਨੂੰ ਫਿਰ ਖੂਬ ਖਾਓ ਪੇਟ ਭਰ ਕੇ, ਨਹੀਂ, ਖਾਹਿਸ਼ ਵੀ ਨਹੀਂ ਹੋਣੀ ਚਾਹੀਦੀ, ਹੱਦੋਂ ਵੀ ਨਹੀਂ ਵਧਣਾ, ਜਿੰਨੀ ਜ਼ਰੂਰਤ ਨਾ ਜਾਨ ਬਚਾਉਣ ਦੀ ਜ਼ਰੂਰਤ ਉਸ ਹੱਦ ਤੱਕ ਖਾਣਾ, ਫਲਾ ਇਸਮਾਲ ਹੈ, ਅਤੇ ਇਹੋ ਜਿਹੇ ਬੰਦੇ 'ਤੇ ਕੋਈ ਗੁਨਾਹ ਨਹੀਂ। ਜਿਹੜੇ ਬੰਦੇ ਨੂੰ ਮਜਬੂਰੀ ਦੇ ਤੌਰ 'ਤੇ ਆਰਾਮ ਖਾਣਾ ਪੈਂਦਾ ਹੈ, ਖਾਹਿਸ਼ ਦੀ ਵਜ੍ਹਾ ਤੋਂ ਨਹੀਂ ਉਹ ਖਾ ਰਿਹਾ, ਮਜਬੂਰੀ ਦੇ ਤੌਰ 'ਤੇ ਖਾ ਰਿਹਾ ਔਰ ਉਹ ਹੱਦੋਂ ਵੀ ਨਹੀਂ ਵੱਧਦਾ, ਯਾਨੀ ਕਿ ਸਿਰਫ ਆਪਣੀ ਭੁੱਖ ਮਿਟਾਉਂਦਾ ਤਾਂ ਕਿ ਮੇਰੀ ਜਾਨ ਬਚੀ ਰਹੇ, ਉਹਦੇ 'ਤੇ ਕੋਈ ਗੁਨਾਹ ਨਹੀਂ। ਅਗਰ ਇਸ ਤਰ੍ਹਾਂ ਨਹੀਂ ਕਰਦਾ ਬਲਕਿ ਮਜਬੂਰ ਹੋਇਆ, ਉਹਨੂੰ ਕੋਈ ਹਰਾਮ ਚੀਜ਼ ਲੱਭੀ, ਮੁਰਦਾਰ ਦਾ ਗੋਸ਼ਤ ਲੱਭ ਗਿਆ ਜਾਂ ਖੰਦੀਰ ਦਾ ਗੋਸ਼ਤ ਲੱਭ ਗਿਆ, ਅਤੇ ਫਿਰ ਉਹਨੇ ਖੂਬ ਉਹਦੇ ਮਜ਼ੇ ਉਡਾਏ, ਯਾਨੀ ਦਾਵਤ ਉਹਦੀ ਕਰ, ਇਹ ਫਿਰ ਮੁਜਰਮ ਹੈ, ਇਹ ਹੋਰ ਚੀਜ਼ ਨਹੀਂ। ਜਿਹੜਾ ਕਿ ਨਾ ਫਲਾ ਇਸਮਾਲ ਹੈ ਕਿ ਉਹਦੇ 'ਤੇ ਕੋਈ ਗੁਨਾਹ ਨਹੀਂ, ਇਹ ਫਿਰ ਉਹ ਸ਼ਖਸ ਨਹੀਂ ਜਿਹਦੇ 'ਤੇ ਗੁਨਾਹ ਨਹੀਂ, ਇਹ ਤਾਂ ਖਾਹਿਸ਼ ਰੱਖਦੇ, ਇਹਨੂੰ ਤਾਂ ਮੌਜ ਬਣ ਗਈ ਸੀ, ਇਹਨੇ ਕਿਹਾ ਚਲੋ ਜੀ ਮੈਂ ਭੁੱਖਾ ਸਾਂ ਅਤੇ ਮੈਨੂੰ ਇਹ ਮੁਰਦਾਰ ਲੱਭ ਗਿਆ, ਹੁਣ ਮੇਰੀ ਮੌਜ ਹੋ ਗਈ, ਨਹੀਂ, ਇਹ ਇਹਦੇ ਵਾਸਤੇ ਨਹੀਂ, ਇਹਦੇ 'ਤੇ ਗੁਨਾਹ ਹੋਏਗਾ। ਫਿਰ ਫਰਮਾਇਆ ਇਨ ਅੱਲਾਹ ਗਫੂਰ ਰਹੀਮ, ਅੱਲਾਹ ਤਾਲਾ ਬਹੁਤ ਬਖਸ਼ਣ ਵਾਲਾ ਔਰ ਬੜਾ ਮਿਹਰਬਾਨ ਹੈ ਉਹਨਾਂ ਲੋਕਾਂ ਵਾਸਤੇ, ਯਾਨੀ ਇਹ ਆਇਤ ਜਿਹੜੀ ਹੈ ਨਾ ਇਹ ਇਹਦੇ ਵੱਲ ਇਸ਼ਾਰਾ ਕਰ ਰਹੀ ਹੈ ਕਿ ਜਿਹੜਾ ਮਜਬੂਰੀ ਦੀ ਵਜ੍ਹਾ ਤੋਂ ਬੜਾ ਆਪਣੀ ਖਾਹਿਸ਼ ਨੂੰ ਬਗੈਰ ਖਾਹਿਸ਼ ਤੋਂ ਔਰ ਹੱਦ ਦੇ ਅੰਦਰ ਰਹਿੰਦੇ ਰਹਿੰਦਿਆਂ ਹਰਾਮ ਨੂੰ ਇਸਤੇਮਾਲ ਕਰ ਲੈਂਦਾ, ਉਹਦੇ 'ਤੇ ਕੋਈ ਗੁਨਾਹ ਨਹੀਂ, ਅੱਲਾਹ ਤਾਲਾ ਬਖਸ਼ਣ ਵਾਲਾ ਹੈ, ਅੱਲਾਹ ਤਾਲਾ ਬੜਾ ਮਿਹਰਬਾਨ ਹੈ। ਖੁਦਾ ਜਿਹੜਾ ਨਾ ਜ਼ਾਹਿਰ ਇਨਸਾਨ 'ਤੇ ਐਸਾ ਬੋਝ ਨਹੀਂ ਪਾਉਂਦਾ ਕਿ ਜਿਹੜਾ ਬੋਝ ਇਨਸਾਨ ਉਠਾ ਹੀ ਨਾ ਸਕੇ, ਇਨਸਾਨ ਇੱਕ ਬਿਲਕੁਲ ਯਾਨੀ ਕਿ ਉਹਦੇ ਵਾਸਤੇ ਸ਼ਰੀਅਤ 'ਤੇ ਅਮਲ ਹੀ ਮੁਸ਼ਕਿਲ ਹੋ ਜਾਏ। ਤੁਸੀਂ ਦੇਖੋ ਨਾ ਕਿ ਅੱਲਾਹ ਤਾਲਾ ਨੇ ਕਿਹਾ ਕਿ ਬਈ ਆਮ ਸੂਰਤ ਵਾਲੇ 'ਚ ਇਹ ਚੀਜ਼ਾਂ ਹਰਾਮ ਨੇ, ਲੇਕਿਨ ਮਜਬੂਰ ਆਦਮੀ ਵਾਸਤੇ ਜਿਹਦੀ ਜਾਨ ਦਾ ਮਸਲਾ ਬਣ ਜਾਏ ਉਹਦੇ ਵਾਸਤੇ ਕੋਈ ਗੁਨਾਹ ਨਹੀਂ ਅਗਰ ਇਹਨਾਂ ਨੂੰ ਖਾ ਲੈਂਦਾ, ਲੇਕਿਨ ਫਿਰ ਉਹ ਇਹ ਗੁਲਛਰੇ ਨਹੀਂ ਉਡਾਉਣੇ। ਫਿਰ ਇਹ ਕਿ ਬਸ ਸਿਰਫ ਆਪਣੀ ਜ਼ਰੂਰਤ ਨੂੰ ਪੂਰੀ ਕਰੇ ਔਰ ਨਾ ਚਾਹੁੰਦੀਆਂ ਹੋਇਆਂ ਕਿ ਮੈਨੂੰ ਹਰਾਮ ਖਾਣਾ ਪੈ ਰਿਹਾ ਔਰ ਇੱਕ ਨਾ ਖਾਹਿਸ਼ ਕਰਦੇ ਹੋਇਆਂ ਖਾਏਗਾ ਅਤੇ ਫਿਰ ਉਹਦੇ ਤੋਂ ਗੁਨਾਹ ਨਹੀਂ। ਅੱਛਾ, ਇਹਦੇ ਤੋਂ ਇੱਕ ਅਸੂਲ ਨਿਕਲਦਾ ਕਿ ਬਈ ਆਦਮੀ ਜਿਹੜਾ ਹੈ ਮਜਬੂਰੀ ਦੀ ਹਾਲਤ 'ਚ ਜਿਹੜਾ ਹੱਕ ਹੈ ਉਹਦੇ ਖਿਲਾਫ ਗੱਲ ਕਰ ਸਕਦਾ, ਯਾਨੀ ਇੱਕ ਨਾ ਕਿ ਰੁਖਸਤ ਨੂੰ ਇਸਤੇਮਾਲ ਕਰ ਸਕਦਾ। ਹਰਾਮ 'ਤੇ ਜਿਹੜਾ ਹੈ ਉਹ ਤਾਂ ਨਹੀਂ ਨਾ ਕਰਨਾ ਚਾਹੀਦਾ ਇਖਤਿਆਰ, ਲੇਕਿਨ ਅਗਰ ਮਜਬੂਰ ਹੋ ਜਾਏ ਤਾਂ ਫਿਰ ਦੱਸਿਆ ਗਿਆ ਕਿ ਹਰਾਮ ਨੂੰ ਇਖਤਿਆਰ ਕਰ ਸਕਦਾ। ਅਤੇ ਇਹਦੇ 'ਚ ਫਿਰ ਕੀ ਰਵੱਈਆ ਹੋਣਾ ਚਾਹੀਦਾ ਇਨਸਾਨ ਦਾ? ਅਸਲ ਰਵੱਈਆ ਹੈ ਕਿ ਅਗਰ ਇਨਸਾਨ ਮਜਬੂਰ ਹੋ ਗਿਆ ਨਾ ਤਾਂ ਉਹ ਫਿਰ ਕੋਈ ਹਰਾਮ ਕੰਮ ਨੂੰ ਕਰਨਾ ਪੈਂਦਾ, ਉਸ ਤੋਂ ਬਗੈਰ ਉਹਦਾ ਚਾਰਾ ਹੀ ਨਹੀਂ, ਉਹਦੀ ਬੱਚਤ ਹੀ ਨਹੀਂ, ਅਤੇ ਫਿਰ ਉਹ ਹਰਾਮ ਕੰਮ ਕਰ ਸਕਦਾ। ਓਨਾ ਕੁ ਹਰਾਮ ਕੰਮ ਜਿਹਦੇ ਨਾਲ ਉਹਦਾ ਮਸਲਾ ਹੱਲ ਹੋ ਜਾਏ, ਉਹਦੀ ਉਹ ਜਿਹੜੀ ਸੀ ਨਾ ਬੱਚਤ ਨਹੀਂ ਮੇਰੀ, ਉਹ ਬੱਚਤ ਜਿਹੜੀ ਨਾ ਉਹ ਹੋ ਜਾਏ, ਬਸ ਇਸ ਹੱਦ ਤੱਕ ਕਰ ਸਕਦਾ। ਇੱਕ ਤਾਂ ਇਹ ਗੱਲ, ਇਹ ਆਮ ਅਸੂਲ ਹੈ, ਲੇਕਿਨ ਅਗਰ ਕਿਸੇ ਆਲਿਮ ਨੂੰ ਇਹ ਗੱਲ ਕਰਨੀ ਪੈਂਦੀ ਹੈ ਬਾਜ਼ ਮੌਕਿਆਂ 'ਤੇ, ਹਰ ਮੌਕੇ 'ਤੇ ਨਹੀਂ, ਯਾਨੀ ਅਗਰ ਕੋਈ ਆਲਿਮ ਹੈ, ਕਿੱਡਾ ਵੱਡਾ ਵੀ ਆਲਿਮ ਹੈ, ਜੰਗਲ 'ਚ ਚਲਾ ਗਿਆ, ਭੁੱਖਾ, ਕੋਈ ਚੀਜ਼ ਨਹੀਂ ਸਵਾਏ ਮੁਰਦਾਰ ਖਾਣ ਦੇ, ਤਾਂ ਉਹ ਖਾ ਸਕਦਾ ਜਿਸ ਤਰ੍ਹਾਂ ਆਮ ਇਨਸਾਨ ਖਾਦਾ। ਇਸ ਤਰ੍ਹਾਂ ਕੋਈ ਆਲਿਮ ਫਾਜ਼ਿਲ ਬਹੁਤ ਨੇਕ ਦੀਨਦਾਰ ਆਦਮੀ ਜਿਹੜਾ ਕੋਈ ਕੌਮ ਦਾ ਰਾਨੁਮਾਏ ਖਲੀਫਤੁਲ ਮੁਸਲਮੀਨ ਹੈ ਉਹ ਵੀ ਖਾ ਸਕਦਾ। ਲੇਕਿਨ ਅਗਰ ਮਾਮਲਾ ਹੈ ਕਿ ਤੁਸੀਂ ਕੁਫਰ ਨਾਲ ਤੁਹਾਡੀ ਟੱਕਰ ਹੈ, ਉਸ ਟੱਕਰ ਦੇ ਦੌਰਾਨ ਤੁਹਾਡੇ ਸਾਹਮਣੇ ਹਰਾਮ ਚੀਜ਼ ਆ ਜਾਂਦੀ ਹੈ ਔਰ ਤੁਹਾਨੂੰ ਉਹ ਕੁਫਰ ਜਿਹੜਾ ਉਹ ਮਜਬੂਰ ਕਰ ਰਿਹਾ, ਜਾਂ ਸੂਰਤ ਹਾਲ ਐਸੀ ਹੈ ਕਿ ਕੁਫਰ ਦੇ ਹੱਕ 'ਚ ਜਾਂਦਾ ਤੁਹਾਡਾ ਇਹ ਇਖਤਿਆਰ ਕਰਨਾ, ਹਰਾਮ ਚੀਜ਼ ਨੂੰ ਇਖਤਿਆਰ ਕਰਨਾ, ਅਤੇ ਫਿਰ ਤੁਸੀਂ ਨਹੀਂ ਕਰੋਗੇ, ਅਜ਼ੀਮਤ ਦਾ ਰਸਤਾ ਇਖਤਿਆਰ ਕਰੋਗੇ, ਜਾਨ ਦੇ ਦਿਓਗੇ, ਕਿਉਂਕਿ ਹੁਣ ਮਾਮਲਾ ਜਿਹੜਾ ਨਾ ਹੱਕ ਦੀ ਗਵਾਹੀ ਦਾ ਆ ਗਿਆ। ਅਸੀਂ ਕਹਿੰਦੇ ਇਹ ਚੀਜ਼ ਅੱਲਾਹ ਨੇ ਹਰਾਮ ਠਹਿਰਾਈਏ ਔਰ ਇਸ ਚੀਜ਼ ਨੂੰ ਅਸੀਂ ਇਖਤਿਆਰ ਨਹੀਂ ਕਰਾਂਗੇ, ਲੇਕਿਨ ਮਜਬੂਰੀ ਲਾਹਕ ਹੋ ਗਈ, ਮਜਬੂਰੀ ਲਾਹਕ ਹੋ ਗਈ ਔਰ ਤੇ ਜ਼ਾਹਿਰ ਹੈ ਗੱਲਾਂ ਨੇ ਕਿਆ ਕਰ ਲਓ, ਲੇਕਿਨ ਸੂਰਤ ਹਾਲ ਇਹ ਵੇ ਕਿ ਇਸ ਨੂੰ ਅਗਰ ਅਸੀਂ ਇਖਤਿਆਰ ਕਰਨੇ ਹਾਂ ਤਾਂ ਕੁਫਰ ਦੇ ਨਾਲ ਸਾਡੀ ਜਿਹੜੀ ਜੰਗ ਹੈ ਉਹਦੇ 'ਚ ਕੁਫਰ ਨੂੰ ਤਕਵੀਅਤ ਹਾਸਲ ਹੁੰਦੀ ਹੈ, ਕੁਫਰ ਖੁਸ਼ ਹੁੰਦਾ, ਅਤੇ ਫਿਰ ਉਸ ਸੂਰਤ 'ਚ ਅਸੀਂ ਜਿਹੜਾ ਨਾ ਅਜ਼ੀਮਤ ਦਾ ਰਸਤਾ ਸਾਨੂੰ ਚਾਹੀਦਾ ਇਖਤਿਆਰ ਕਰੀਏ ਔਰ ਫਿਰ ਅਸੀਂ ਇਸ ਹਰਾਮ ਚੀਜ਼ ਨੂੰ ਇਖਤਿਆਰ ਨਹੀਂ ਕਰਾਂਗੇ। ਯਾਨੀ ਕਿ ਇਹ ਮਾਮਲਾ ਇਸ ਤਰ੍ਹਾਂ ਦਾ ਨਹੀਂ ਕਿ ਇਹ ਗੱਲ ਜਿਹੜੀ ਆਮ ਇਜਾਜ਼ਤ ਦਿੱਤੀ ਗਈ ਹੈ ਇਹ ਹਰ ਮਾਮਲੇ 'ਚ ਹੋ ਸਕਦੀ ਹੈ, ਇਸ ਤਰ੍ਹਾਂ ਨਹੀਂ। ਮਤਲਬ ਤੁਸੀਂ ਜਦੋਂ ਜਿਹੜੇ ਵਾਕਿਆ ਥੋੜ੍ਹੀ ਜਿਹੀ ਮਰੀਜ਼ ਵਾਅਦੇ ਕਰਦੇ ਇਸ ਗੱਲ ਨੂੰ ਕਿ ਜਿਸ ਤਰ੍ਹਾਂ ਬਾਦ ਸਾਹਬਾ ਦਾ ਮਾਮਲਾ ਹੋਇਆ ਕਿ ਉਹਨਾਂ ਨੂੰ ਕੁਫਾਰ ਨੇ ਪਕੜ ਕੇ ਨਾ ਅਤੇ ਬਹੁਤ ਤਕਲੀਫ ਦਿੱਤੀ ਔਰ ਉਹਨਾਂ ਨੂੰ ਕਿਹਾ ਕਲਮਾ ਕੁਫਰ ਕਵੋ ਅਤੇ ਕਲਮਾ ਕੁਫਰ ਉਹਨਾਂ ਨੇ ਬਿਲ ਆਖਰ ਮਜਬੂਰ ਹੋ ਕੇ ਕਹਿ ਲਿਆ। ਜਿਸ ਤਰ੍ਹਾਂ ਅਮਾਰ ਬਿਨ ਯਾਸਰ ਦਾ ਵਾਕਿਆ ਆਉਂਦਾ ਨਾ ਕਿ ਉਹਨਾਂ ਨੂੰ ਅਬੂ ਜਹਿਲ ਨੇ ਪਾਣੀ ਦੇ ਵਿੱਚ ਡੁਬਕੀਆਂ ਦਿੱਤੀਆਂ, ਡਬੋ ਦਿੱਤਾ, ਉਹ ਤਾਂ ਲਗਾ ਫਿਰ ਜਰਾ ਕੱਢਿਆ, ਫਿਰ ਡਬੋਇਆ, ਫਿਰ ਕੱਢਿਆ, ਬਹੁਤ ਤੰਗ ਹੁੰਦਾ ਬੰਦਾ, ਜ਼ਾਹਿਰ ਤੋਂ ਬੜੀ ਤਕਲੀਫ ਹੁੰਦੀ ਹੈ। ਅਤੇ ਉਹਨੂੰ ਕਿਹਾ ਕਿ ਤੂੰ ਕਹਿ ਕਲਮਾ ਕੁਫਰ, ਕਹਿ ਕਹਿ ਬੁੱਤ ਸਹੀ ਨੇ, ਮੁਹੰਮਦ ਦਾ ਦੀਨ ਗਲਤ ਹੈ। ਉਹ ਬੰਦੇ ਨੇ ਮਜਬੂਰਨ ਜਿਹੜਾ ਨਾ, ਨੌਜਵਾਨ ਸਨ, 18-19 ਸਾਲ ਉਮਰ ਸੀ ਇਹਨਾਂ ਦੀ ਉਸ ਟਾਈਮ, ਅਤੇ ਉਹਨਾਂ ਨੇ ਇਹ ਕਲਮਾ ਕੁਫਰ ਕਹਿ ਦਿੱਤਾ, ਕਹਿ ਕੇ ਅਤੇ ਉਹ ਫਿਰ ਰੋਂਦੇ ਹੋਏ ਨਵੀ ਸਰਮ ਕੋ ਆਏ ਕਿ ਜਿਹਨਾਂ ਨੇ ਮੈਨੂੰ ਇਸ ਤਰ੍ਹਾਂ ਬੜਾ ਤੰਗ ਕੀਤਾ ਸੀ ਅਤੇ ਮੈਂ ਉਹ ਜਿਹੜਾ ਨਾ ਕਲਮਾ ਕੁਫਰ ਕਹਿ ਦਿੱਤਾ। ਅਤੇ ਨਵੀ ਸਰਮ ਪੁੱਛਿਆ ਤੇਰੇ ਦਿਲ ਦੀ ਹਾਲਤ ਕੀ ਹੈ? ਉਹਨਾਂ ਕਿਹਾ ਮੇਰੀ ਦਿਲ ਦੀ ਹਾਲਤ ਬਿਲਕੁਲ ਠੀਕ, ਮੈਂ ਤੁਹਾਨੂੰ ਅੱਲਾਹ ਦਾ ਸੱਚਾ ਨਵੀ ਮੰਨਣਾ ਔਰ ਉਹਨਾਂ ਨੂੰ ਬਿਲਕੁਲ ਗਲਤ ਮੰਨਣਾ ਔਰ ਜਿਹੜਾ ਕਲਮਾ ਕਿਹਾ ਉਹਨੂੰ ਮੈਂ ਕੁਫਰ ਸਮਝਣਾ। ਅਤੇ ਉਹ ਨਵੀ ਸਰਮ ਕਿਹਾ ਕਿ ਬਿਲਕੁਲ ਠੀਕ ਹੈ, ਅਗਰ ਤੈਨੂੰ ਆਇੰਦਾ ਉਹ ਕਹਿਣਗੇ ਨਾ ਇਸ ਤਰ੍ਹਾਂ ਮਜਬੂਰ ਕਰਨਗੇ ਤਾਂ ਤੂੰ ਬੇਸ਼ੱਕ ਫੇਰ ਕਹਿ ਦੇਈਂ, ਇਹਦੀ ਇਜਾਜ਼ਤ ਹੈ। ਲੇਕਿਨ ਇਹੀ ਜਿਹੜਾ ਕਲਮਾ ਕੁਫਰ ਹੈ ਇਹ ਅਗਰ ਨਵੀ ਸੱਲ ਸਰਮ ਨੂੰ ਮਜਬੂਰ ਕੀਤਾ ਜਾਏ ਤੁਸੀਂ ਕਹੋ ਅਤੇ ਆਪ ਬਿਲਕੁਲ ਨਹੀਂ ਕਹਿਣਗੇ, ਆਪ ਦਾਈ ਹੱਕ ਨੇ, ਆਪ ਹੱਕ ਦੇ ਅਲਮ ਬਰਦਾਰ ਨੇ, ਆਪ ਅਜ਼ੀਮਤ 'ਤੇ ਲਾਜ਼ਮਨ ਖੜ੍ਹੇ ਹੋਣਗੇ। ਇਸੇ ਤਰ੍ਹਾਂ ਖਲੀਫਤੁਲ ਮੁਸਲਮੀਨ ਹੈ, ਉਹਦੇ 'ਤੇ ਕੋਈ ਯਾਨੀ ਕਿ ਨਬੀ ਤੋਂ ਬਾਅਦ ਉਹਦਾ ਆਏਗਾ ਨਾ ਮੁਕਾਮ, ਅਤੇ ਨਬੀ ਦੇ ਥੱਲੇ ਮੁਕਾਮ ਆਏਗਾ, ਅਤੇ ਉਹਦੇ ਕੋਲੋਂ ਵੀ ਅਗਰ ਕੁਫਾਰ ਇਸ ਤਰ੍ਹਾਂ ਮਜਬੂਰ ਕਰਦੇ ਨੇ ਤਾਂ ਉਹਦਾ ਮਤਲਬ ਵੀ ਹੱਕ ਦੀ ਗਵਾਹੀ ਦੇਗਾ, ਉਹ ਕਲਮਾ ਕੁਫਰ ਨਹੀਂ ਕਹੇਗਾ। ਇੱਥੇ ਅੱਜ ਦਾ ਦਰਸ ਖਤਮ ਹੋ ਜਾਂਦਾ, ਇਹਦਾ ਹੁਣ ਮੈਂ ਰਵਾਂ ਤਰਜਮਾ ਕਰ ਲੈਣਾ। ਫਰਮਾਇਆ ਵਾ ਮਸਲੁਲ ਲਦੀਨ ਕਫਰੂ, ਮਿਸਾਲ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਕੁਫਰ ਕੀਤਾ, ਕਾ ਮਸਲਿ ਲਦੀ ਯਨੇਕੋ ਬਿਮਾਲਾ ਯਸਮਾਉ ਇਲਾ ਦੁਆਮ ਵ ਨਿਦਾ, ਉਸ ਬੰਦੇ ਵਾਂਗ ਰੇ ਜਿਹੜਾ ਪੁਕਾਰਦਾ ਉਹਨਾਂ ਚੀਜ਼ਾਂ ਨੂੰ ਜਿਹੜੀਆਂ ਨਹੀਂ ਸੁਣਦੀਆਂ ਸਵਾਏ ਪੁਕਾਰ ਨੂੰ ਅਤੇ ਚਿੱਲਾਨ ਨੂੰ। ਸੁਮਨ ਬੁਕਮਨ ਉਮੀਨ ਫਾਹਮਲਾ ਯਾਕਿਲੂਨ, ਇਹ ਲੋਕ ਜਿਹੜੇ ਨੇ ਇਹ ਬਹਿਰੇ ਨੇ, ਗੂੰਗੇ ਨੇ ਅਤੇ ਅੰਧੇ ਨੇ, ਚੁਨਾਚੇ ਇਹ ਅਕਲ ਇਖਤਿਆਰ ਨਹੀਂ ਕਰ ਸਕਦੇ। ਯਾ ਅਯੂਹੱਲ ਲਜ਼ੀਨਾ ਆਮਨੂ ਕੁਲੂ ਮਿਨ ਤੋਇਬਾਤ ਮਾ ਰਜ਼ਕਨਾਕੁਮ, ਇਹ ਈਮਾਨ ਵਾਲੇ ਤੁਸੀਂ ਉਹਨਾਂ ਪਾਕੀਜ਼ਾ ਚੀਜ਼ਾਂ 'ਚੋਂ ਖਾਓ ਜਿਹੜੀ ਅਸੀਂ ਰੋਜ਼ੀ ਦੇ ਤੌਰ 'ਤੇ ਤੁਹਾਨੂੰ ਦਿੱਤੀਆਂ ਨੇ। ਵਸ਼ਕਰੂ ਲਿਲਾਹੇ ਇਨ ਕੁਨ ਤੁਮ ਇਯਾ ਹੋ ਤਾਬਦੂਨ, ਅਤੇ ਅੱਲਾਹ ਦਾ ਹੀ ਸ਼ੁਕਰ ਕਰੋ ਅਗਰ ਤੁਸੀਂ ਉਹਦੀ ਇਬਾਦਤ ਕਰਨ ਵਾਲੇ ਹੋ। ਇਨਮਾ ਹਰਮ ਅਲੈਕੁਮੁਲ ਮੈਤਤਾ ਵਦਮਾ ਵਲਹਮ ਅਲਖਿੰਜ਼ੀਰੇ, ਅੱਲਾਹ ਤਾਲਾ ਨੇ ਤਾਂ ਤੁਹਾਡੇ 'ਤੇ ਮੁਰਦਾਰ ਹਰਾਮ ਕੀਤਾ ਬਸ, ਔਰ ਖੂਨ ਹਰਾਮ ਕੀਤਾ, ਔਰ ਵਲਹਮ ਅਲਖਿੰਜ਼ੀਰੇ ਔਰ ਖਿੰਜ਼ੀਰ ਦਾ ਗੋਸ਼ਤ ਹਰਾਮ ਕੀਤਾ। ਵਮਾ ਉਹਿੱਲਾ ਬਿਹੀ ਲਗੈਰ ਅੱਲਾ, ਔਰ ਉਹ ਹਰਾਮ ਕੀਤਾ, ਉਹ ਜਾਨਵਰ ਹਰਾਮ ਕੀਤਾ ਜਿਹੜਾ ਗੈਰ ਅੱਲਾ ਦੇ ਨਾਂ 'ਤੇ ਜ਼ਬਹ ਕੀਤਾ ਜਾਂਦਾ। ਫਾਮਨ ਇਸਤੁਰਾ ਗੈਰਾ ਬਾਗਿਮ ਵਲਾ ਆਦਿਨ, ਅਤੇ ਜਿਹੜਾ ਸ਼ਖਸ ਮਜਬੂਰ ਹੋ ਜਾਏ ਇਸ ਹਾਲਤ 'ਚ ਕਿ ਨਾ ਤਾਂ ਉਹ ਖਾਹਿਸ਼ ਰੱਖਦਾ ਹੋਵੇ ਅਤੇ ਨਾ ਹੱਥ ਤੋਂ ਅੱਗੇ ਵਧੇ, ਫਲਾ ਇਸਮਾਲ ਇਹ, ਅਤੇ ਉਹਦੇ 'ਤੇ ਕੋਈ ਗੁਨਾਹ ਨਹੀਂ ਜੋ ਹਰਾਮ ਨੂੰ ਇਖਤਿਆਰ ਕਰ ਲੈਂਦਾ। ਇਨ ਅੱਲਾਹ ਗਫੂਰ ਰਹੀਮ, ਬੇਸ਼ੱਕ ਅੱਲਾਹ ਤਾਲਾ ਬਹੁਤ ਬਖਸ਼ਣ ਵਾਲਾ ਅਤੇ ਮਿਹਰਬਾਨ ਹੈ। ਵਾਖਿਰ ਦਾਵਾਨਾ ਅਨਿਲ ਹਮਦੁਲਿਲਾਹ ਰੱਬਿਲ ਆਲਮੀਨ।